ओंकार सतनाम कर्ता पुरुष निर्भव निर्वैर अकाल मूर्ति अजूनी गुरु प्रसाद परिपूर्ण परमात्मा अनंत शक्तियां का मालिक है, अनंत कला धारणी है और अनंत गुण उस तों प्रगट होंदे ने। जिहड़ा जिहड़ा गुण, जिहड़ी जिहड़ी कला और जिहड़ी जिहड़ी शक्ति दी झलक भगतां दी दृष्टि विच पई, भगतां ने उसे ढंग दे उस कला उस शक्ति दे गीत गाए ने। वेदांत आचार्य व्यास दा ते कहना है कि जैसी मनुख दी दृष्टि हुंदी है वैसी ही सृष्टि हो जांदी है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि दा रूप हो जांदा है। एक खिड़िया होया गुलाब दा फूल, उसनू एक बिल्ली वेख रही है, उदे वेखण दा अपना ढंग है। पर उसे खिड़े हुए गुलाब दे फूल नू जद एक कुत्ता वेखदा है तां उदी दृष्टि अपनी है। जो रूप बिल्ली नू दिखाई दे रहा है जरूरी नहीं कि उही रूप कुत्ते नू दिखाई दे रहे। उस खिड़े हुए गुलाब दे फूल नू जब एक बकरी वेखदी है तो कई दफा मूंह दे पाण दी कोशिश करदी है, उन्हूं एक घास ही दिखाई देंदा है और कुछ नहीं। उसे फूल नू एक सप वेखदा है, एक आम साधारण मनुख वेखदा है, वो किसी होर ढंग नाल वेखदा है। पर उसे फूल नू जब एक कवि वेखदा है, शायर वेखदा है, वो फूल दी सुंदरता कोमलता दे बहुत गहरे तल विच खो जांदा है और कवि दे अंदरों अगमी गीत फुट पैंदा है। फूल तो वही है पर वेखण वेखण दी दृष्टि वख होण करके फूल दा रूप भी वख हो जांदा है। तो जितनियां दृष्टियां ने उतनियां ही सृष्टियां ने, जितनियां नजरां ने उतने ही नजारे ने। जे सृष्टि दे अनेक रूप हो सकदे ने तो तकनी वख वख होण दे नाते परमात्मा दे भी वखर वख रूप भगतां दे सामने आए ते भगतां ने परमात्मा दे वख वख रूपां दी चर्चा कीती। साहिब श्री गुरु नानक देव जी महाराज का फरमान कि एक कथनियां इतनियां ने वख वख रूपां ने जिन्हां नूं पूर्ण रूप दे बयान भी नहीं कीता जा सकदा। कथना कथी ना आवे तोट, कथ कथ कथी कोटि कोट कोट। करोड़ां तरां दे कथाकारां ने करोड़ों तरह दियां कथनियां करोड़ों वार कीतियां, लेकिन हे ईश्वर तेरी कथा अजे मुक्की नहीं, खत्म नहीं हुई। कथा करन वाला ते खत्म हो जांदा है लेकिन तेरी गल मुकदी नहीं, तेरी कथा मुकदी नहीं, क्योंकि तू अनंत गुणा अनंत कला ते अनंत शक्तियां दा मालिक है। परिपूर्ण परमात्मा दी जिहड़ी जिहड़ी शक्ति जिड़ी जिड़ी कला और जिड़ा जिड़ा गुण सामने आया है, भक्ता ने उसका बड़े सुंदर ढंग नाल वर्णन किया है। साहिब गुरु नानक देव जी महाराज ने अपनी जब जी साहब की उच्चारण की स्तोरी विच उन्हां कुछ एक दृष्टियां का जिक्र किया है। गावे को तान वह किसे तान, जे किसे कुल समझण दा तान है, कथन करन दा तान है, तां ओ कह रहे है हे परमात्मा तू एक तान है, तू एक शक्ति है। पर शक्ति कितनी है, केता तान सवाले रूप। साहब कहते हैं शक्ति कितनी है अंदाजे तो परे, किसने कोल एक कुवत है, किसने कोल शक्ति है कि उस शक्ति नू नाप सके तोल सके गिण सके। क्योंकि बंदे कोल पैमाने तीन ने, कुछ वस्तुआं ऐसियां ने जिन्हां बंदा तोल के अंदाजा ला लैंदा है इतनी है, कुछ ऐसा है जिसनू गिनना पैंदा है ते कुछ ऐसा है जिसनू नापना पैंदा है। गुरु नानक देव जी महाराज का फरमान हे परमात्मा तू नापया नहीं जा सकता क्योंकि पता ही नहीं चलता कि तू कितों शुरू होना है कितने खत्म होना है कोई ना जाने तेरा केता केवल चीरा जो तेरा चीरा जो तेरा चोला है ये नाप तोल विच नहीं आता जो तेरे गुण ने वो गिनती विच नहीं आते अंत न सिर्फ तेरी कहना और जितना का तुम है तोलिया भी नहीं जा सकता अतुल क्यों तोलिया जाए तू जिहड़ा तोलिया ना जा सके गिणिया ना जा सके नापिया ना जा सके वो असीम है उसकी सीमा बढ़ जाती है जो साड़ी तोल विच आ जाए जो साड़ी नाप विच आ जाए जो साड़ी गिणती विच आ जाए वो साड़ी पकड़ विच आ गए वो साड़े कोल है साड़े कोल ओही चीज है जिसनों असी गिण लिया है जिसनों असी तोल लिया है जिसनों असी नाप लिया है परमात्मा अज तक ना नापया गया है ना तोलिया गया है और ना ही उदी गिनती हो सकी साधन का फरमान कोई गा रहा है जिहदे कोल गाउण की शक्ति है समझण की शक्ति है बोधक बल है वो कह रहा है हे परमात्मा तू तो एक तान है तू तो एक शक्ति है परम शक्ति पर किन्नी शक्ति है ये कितों शुरू होती है कितने खत्म होती है सर्व कदन असीम है तीन दृष्टिया परमात्मा दिया साढ़े देश दे प्रधान रही ने सिरमौर रही ने उन्होंने खास तौर पर गुरु नानक देव जी महाराज ने इशारतन जिक्र किया है इस पौड़ी दे और तीन दृष्टिया रही ने ब्रह्मा बिशन महेश दी साढ़े देश दे सनातन मत पुराना मत जो ईश्वर की बंदगी करता है उस बंदगी देच या विष्णु की दृष्टि होगी या शंकर दी या ब्रह्मे दी गुरु नानक देव जी महाराज ने इन्होंने तिना दृष्टिया सामने रख के अपना एक दृष्टिकोण जगत के सामने रखे है संसार के सामने रखे है विष्णु का दृष्टिकोण यह सी गावे को दावत जाने नहीं सा श्री विष्णु का यह कहना सी कि जो दावत है जो कुछ साडे कोल है यह सानू दान विच मिले है यह तन दान विच मिले है यह मन दान विच मिले है यह इंद्रे दान विच मिले दिमागी शक्ति सानू दान विच मिली है जिसका असी कोई मुल ना दिता हो और जो असी बनाई नहीं वह सानू दान विच मिली है हर बंदे नू यह तन मां बाप बौद्धक बल इंद्रे कर्म इंद्रे ज्ञान इंद्रे सब दान विच मिले ने सब तो महान चीज जो साडे कोल है ए तन ते मन और आत्मा ए दान विच मिली है तन मन दे आसरे ते असी जो कुछ भी इकट्ठा कीता है वो सब कुछ दान है क्योंकि तन ही ना होवे मन ही ना होवे ते असी की कुछ इकट्ठा कर सकते हैं तन सानू दान विच मिले है मन सानू दान विच मिले है तो विष्णु का साडे देश ते बड़ा भारी प्रभाव पिया उन्हें कहा कि दात नूं दाते दी दित्ती हुई निशानी जानो जिसने कोई निशानी दित्ती होवे उस निशानी नूं वेख के निशानी देण वाला बार बार चेते आंदा है तो विष्णु का कहना सी तन नूं वेखो परमात्मा नूं चेते करो मन की गति वेखो ईश्वर का चिंतन करो धियां पुत्रां नू वेखो प्रभु नू याद करो धन संपदा नू वेखो अपनियां महल माड़ियां नू वेखो ते प्रभु का धन्यवाद करो उस नू याद करो क्योंकि सब कुछ उस दियां दित्तियां हुईयां निशानियां ने पंडित हिरदय राम दा एक थां ते कहना हे प्रभु मैं कोई ऐसी चीज तेरे कदमां विच भेट करना चाहना जो मेरी होवे मेरी अपनी होवे क्योंकि तेरी चीज मैं तेरे अगों रखा ये शोभा नहीं देती तेरा दिया तुझे क्या अर्पण भगत रविदास जी मैं कोई अपनी चीज तेरे चरणा दे अर्पण करना चाहना तो हृदय कहने ख्याल जागदा है मैं अपना तन तेरे कदमा दे निछावर करा तो जिस वक्त मैं अर्पण करन लगदा पता चलता है तन तेरी देन है तेरी दित्ती हुई दात है क्योंकि तन नूं मैं बनाया नहीं और मैं बाजारों खरीद के नहीं लिया तेरी दित्ती हुई दात ਸੋਚਦਾ ਮਨ ਤੇਰੇ ਕਦਮਾਂ ਵਿੱਚ ਭੇਟ ਕਰਾਂ, ਤੂੰ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਔਰ ਤੂੰ ਦਿੱਤਾ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ, ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੂੰ ਧਨ ਕਿੱਥੋਂ ਕਮਾਇਆ ਜਾ ਸਕਦਾ? ਤੂੰ ਧਨ ਵੀ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ? ਇਹ ਤੇ ਸਭ ਕੁਛ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿੱਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ ਨਾ ਮਨ ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇ ਕੁਛ ਐਸੇ ਵੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤ ਉਜਲ ਹੋਤੇ ਹੈ। ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਸੀਜ਼ਨ ਮੇ ਕੁਛ ਤਾਜ਼ੇ ਮਹਿਲ ਹੋਤੇ ਹੈ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦੇ ਉੱਤੇ ਤਾਜ ਮਹਿਲ ਖੜਾ ਕਰ ਦਿੱਤਾ। ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ, ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ ਹਨ। ਲੇਕਿਨ ਇਸਦਾ ਇਹ ਮਤਲਬ ਨਹੀਂ ਕਿ ਉਹ ਤਾਜ਼ੇ ਮਹਿਲ ਤਾਮੀਰ ਨਹੀਂ ਕਰ ਸਕਦਾ। ਉਹ ਵੀ ਤਾਮੀਰ ਕਰ ਸਕਦਾ ਹੈ, ਹਰ ਮਨੁੱਖ ਤਾਮੀਰ ਕਰ ਸਕਦਾ ਹੈ, ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੋ ਮੌਕਾ ਤੇ ਵਸੀਲੇ ਤੇ ਪਰਮਾਤਮਾ ਆਪ ਹੀ ਹੈ। ਇਸ ਵਾਸਤੇ ਉਦਾਹਰਣ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਮੈਨੂੰ, ਇਹ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ? ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿੱਚ ਰੱਖਾਂ। ਤੋ ਤਨ ਮੇਰਾ ਨਹੀਂ, ਧਨ ਮੇਰਾ ਨਹੀਂ, ਮਨ ਮੇਰਾ ਨਹੀਂ। ਹਿਰਦਾ ਰਾਮ ਕਹਿੰਦਾ, ਹਾਂ ਕੁਛ ਮੇਰਾ ਵੀ ਹੈ, ਉਹ ਮੈਂ ਤੇਰੇ ਕਦਮਾਂ ਵਿੱਚ ਅਰਪਣ ਕਰਨਾ ਚਾਹੁੰਦਾ। ਤੋ ਉਹਨਾਂ ਦਾ ਫਰਮਾਨ ਹੈ, ਜੋ ਕੁਛ ਮੇਰਾ ਹੈ ਉਹ ਨੇ ਮੇਰੇ ਗੁਨਾਹ, ਮੇਰੀਆਂ ਭੁੱਲਾਂ, ਮੇਰੀਆਂ ਕਮਜ਼ੋਰੀਆਂ, ਇਹ ਪਰਮਾਤਮਾ ਜੀ ਤੂੰ ਕਬੂਲ ਕਰਨਾ ਚਾਹੇ, ਮੈਂ ਤੇਰੇ ਕਦਮਾਂ ਵਿੱਚ ਰੱਖ ਦੇ, ਮੈਂ ਤੇਰੇ ਅੱਗੋਂ ਅਰਪਣ ਕਰ ਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਇੱਕ ਸੁੰਦਰ ਪੰਕਤੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਹੈ ਪਰਮਾਤਮਾ ਤੇਰੀ ਹੈ, ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ, ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੇ ਪਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ? ਸਾਹਿਬ ਕਹਿੰਦੇ ਨੇ ਕੁਛ ਮੇਰਾ ਵੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ, ਅਸੀਂ ਸ਼ਕਲ ਸੂਰਤ ਵਿੱਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ, ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਵਿੱਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦਿੱਤੇ ਵੀ ਮੇਰੇ ਦੀ ਮੋਰ ਲਾ ਛੱਡਦਾ। ਤਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਤਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਹੈ ਤੇਰੀ ਆਤਮਾ ਮੈਂ ਕਹਿ ਦੇਣਾ ਇਹ ਮੇਰੀ ਆਤਮਾ ਹੈ, ਹੈ ਤੇਰਾ ਲੇਕਿਨ ਮੈਂ ਮੇਰੇ ਦੀ ਮੋਰ ਲਾ ਬੈਠਾ, ਮੈਂ ਆਪਣਾ ਦਾਅਵਾ ਜਿਤਾ ਬੈਠਾ। ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਅਵਾ ਕੀਤਾ ਹੈ, ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਵਿੱਚ ਮਿਲਿਆ, ਦਾਨ ਵਿੱਚ ਮਿਲਿਆ, ਤਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ, ਵੱਡਾ ਦਾਤਾ ਤਿਲ ਨਾ ਕਮਾਇਆ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ, ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾ ਦੇਣ ਵਾਲਾ ਹੈ। ਦਰਅਸਲ ਦਾਤਾ ਦੇਣ ਵਾਲਾ ਨੇ ਦਾਤੇ ਦਾ ਗਿਆਨ ਕਰਾਉਣ ਵਾਲਾ ਹੈ ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿੱਚ ਆਈ। ਇਸ ਵਾਸਤੇ ਸਾਡੇ ਦੇਸ਼ ਵਿੱਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ। ਬੜੀ ਵਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ ਵੀ ਪਹਿਲੇ ਮੈਂ ਇਹ ਵੇਖਣਾ ਹੈ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਬ੍ਰਹਮੇ ਨੇ ਅਧਿਐਨ ਕੀਤਾ ਹੈ, ਖੋਜ ਕੀਤੀ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸਨੇ ਹੀ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਛ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਛ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿੱਚ ਇਹਨਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿੱਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਵਿੱਚੋਂ ਨਿਕਲਿਆ ਹੋਇਆ ਢੰਗ ਹੈ, ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ, ਇਹ ਕਿਉਂ ਹੈ, ਇਹ ਕਿੱਥੋਂ ਹੈ, ਇਹਨਾਂ ਦਾ ਮੂਲ ਕਾਰਨ ਕੀ ਹੈ ਤੇ ਇਹਨਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ, ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਸ਼ਬਦ ਵਿੱਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪਾਇਓ ਤਾਂਕਾ, ਕੰਸ ਛੇਦ ਕਿਆ ਵਡਾ ਗਿਆ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿੱਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿੱਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿੱਚ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ, ਸੰਸਾਰ ਕਿਵੇਂ ਆਲਮੇ ਵਜੂਦ ਵਿੱਚ ਆਇਆ, ਇਹਦੀ ਬਣਤਰ ਕੀ ਹੈ, ਉਹਨੇ ਕਿੱਥੇ ਤੱਕ ਪਸੜੇ ਹੋਇਆ, ਇਹਦਾ ਬਹੁਤ ਕੁਛ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ, ਤ੍ਰੇਈ ਗੁਣੀ ਵੇਦ ਵਿਸ਼ਾ ਨਸਤ੍ਰੇਈ ਗੁਣੀ ਭਵਾਰਜਨ। ਹੇ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ, ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ। ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪ ਦੇ ਕੋਲ ਦਾਰਸ਼ਨਿਕ ਦਾ ਸੀ, ਫਿਲਾਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ। ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਣ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ। ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ। ਇਹਨਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ। ਉਹਨਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਸ਼ਿਵ ਜੀ ਦੇ ਗਾਉਣ ਦਾ ਢੰਗ ਇਹ ਸੀ, ਗਾਵੇ ਕੋ ਸਾਜ ਕਰੇ ਤਨਖੇ, ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾਹ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾਂ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ, ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫ਼ਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾਹ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਹਨਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ ਔਰ ਉਹਨਾਂ ਨੂੰ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ, ਸਭ ਕੁਛ ਰਾਖ ਹੋ ਜਾਂਦਾ, ਸਭ ਕੁਛ ਮਿਟ ਜਾਂਦਾ, ਸਭ ਕੁਛ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿੱਚ ਰਸ ਮਾਣਨ ਵਾਲੇ, ਸੰਸਾਰ ਵਿੱਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ। ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਭਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਉਹਨਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪਰਮਾਤਮਾ ਤੇ ਮਾਰ ਲਈ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣਕਾ, ਤੂੰ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਵਿੱਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿੱਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ, ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤਾਂ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤਾਂ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿੱਚ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ, ਜ਼ਿੰਦਗੀ ਦੇ ਹਰ ਪਹਿਲੂ ਵਿੱਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਮੇਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫ਼ਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿੱਚ ਐਸਾ ਪਚਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਇਹ ਤਿੰਨੇ ਹੀ ਗੱਲਾਂ ਕਠੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿੱਚ ਖੋ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿੱਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿੱਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।